ਤੇ ਪਿਆਰ ਵਿੱਚ ਮਸਤ ਨੇ। ਉਹੀ ਸਮਾਂ ਵੱਜ ਗਿਆ ਅੱਖਾਂ ਦੇ ਅੱਗੇ, ਮਨਾ ਇਹ ਗੁਰੂ ਨਾਨਕ ਮੇਰੇ ਘਰ ਵਿੱਚ ਤੇ ਬਿਨਾਂ ਬੁਲਾਇਆ ਮੇਰੇ ਘਰ ਵਿੱਚ, ਮੇਰੇ ਭਾਗ ਜਾਗਦੇ। ਸਰੀਰ ਤੋਂ ਸਹਿ ਨਹੀਂ ਹੁੰਦਾ, ਇੰਨੀ ਅੰਦਰ ਕਰੰਟ ਚੱਲਦੀ ਹੈ, ਧਰਤੀ 'ਤੇ ਪੈਰ ਨਹੀਂ ਲੱਗਦਾ, ਕੁਛ ਪਤਾ ਨਹੀਂ ਲੱਗਦਾ ਵੀ ਹੁਣ ਮੈਂ ਕਰਾਂ ਕੀ। ਸੋ ਮਹਾਰਾਜ ਇਸ ਭਾਗ ਨੂੰ ਫਰਮਾਉਂਦੇ ਨੇ ਕਿ ਸੋਹੇੜੇ ਮੇਰੇ ਬੰਕ ਦੁਆਰੇ ਰਾਮ, ਅੱਜ ਮੇਰੇ ਘਰ ਸੋਇਆ ਗਿਆ, ਸੁਹਾਵਣਾ ਹੋ ਗਿਆ, ਪਵਨ ਸੁਹਾਵਣਾ ਧਰਤ ਸੁਭਾਗੀ, ਪਾਹੁਣੜੇ ਮੇਰੇ ਸੰਤ ਪਿਆਰੇ ਰਾਮ, ਅੱਜ ਮੇਰੇ ਸੰਤ ਪ੍ਰਾਹੁਣੇ ਆ ਗਏ। ਸੰਤ ਕਿਸੇ ਦੇ ਪ੍ਰਾਹੁਣੇ ਆ ਜਾਣ, ਛੋਟੀ ਬਾਤ ਨਹੀਂ ਹੋਇਆ ਕਰਦੀ। ਕੋਈ ਕਦਰਦਾਨ ਹੋਵੇ ਉਸਨੂੰ ਪਤਾ ਹੋਇਆ ਕਰਦਾ ਬਈ ਸੰਤ ਪ੍ਰਾਹੁਣੇ ਕਦੋਂ ਆਇਆ ਕਰਦੇ ਨੇ। ਤੇ ਹੈਰਾਨ ਹੈ, ਪਾਹੁਣੜੇ ਮੇਰੇ ਸੰਤ ਪਿਆਰੇ ਰਾਮ, ਪਵਨ ਸੁਹਾਵੜਾ ਧਰਤ ਸੁਹਾਵੀ ਰਾਮ, ਆਹ ਧਰਤੀ ਮੇਰਾ ਵਿਹੜਾ ਵੀ ਸੁਹਾਵਾ ਹੋ ਗਿਆ, ਜੇ ਤੂੰ ਬੱਤੇ ਅੰਗਣੇ ਸਭ ਧਰਤ ਸੁਹਾਵੀ ਹੋਏ। ਇੱਕ ਸਕੰਤੇ ਵਾਰੀ ਮੇਰੀ ਬਾਤ ਨਾ ਪੁੱਛਿਆ ਕੋਈ, ਚਰਨ ਧਰ ਦਿੱਤਾ ਸਾਰੀ ਧਰਤੀ ਜਿਉਂਦੀ ਹੋ ਗਈ, ਪਹਿਲਾਂ ਮੁਰਦੀ ਪਈ ਸੀ, ਪਵਨ ਮੇਰਾ ਸੁਹਾਵੜਾ ਹੋ ਗਿਆ, ਛਪਰੀ ਨੂੰ ਭਾਗ ਲੱਗ ਗਏ, ਪ੍ਰਭ ਘਰ ਆ ਜਿਹੜਾ ਗੁਰਚਰਨੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀ, ਮੇਰੀਆਂ ਤਾਂ ਸਾਰੀਆਂ ਇੱਛਾਵਾਂ ਪਾਸ਼ਨਾ ਅੱਜ ਪੂਰੀਆਂ ਹੋ ਗਈਆਂ ਕਿ ਗੁਰੂ ਨਾਨਕ ਦੇ ਚਰਨ ਮੇਰੇ ਘਰ ਵਿੱਚ ਪੈ ਗਏ, ਮੇਰੀ ਆਸ ਪੂਰੀ ਸੰਤ ਧੂੜੀ, ਸੰਤਾਂ ਦੀ ਧੂੜੀ ਨੂੰ ਮੰਗਦੇ ਆਹ ਦਿਨ ਆ ਗਏ ਸੀ, ਅਤੇ ਅੱਜ ਮੇਰੀ ਆਸ ਪੂਰੀ ਹੋ ਗਈ ਅਤੇ ਸੰਤਾਂ ਦੀ ਧੂੜੀ ਮੈਨੂੰ ਆਪੇ ਪ੍ਰਾਪਤ ਹੋਈ। ਹਰ ਮਿਲੇ ਕੰਤ ਵਿਛੰਨਿਆ, ਆਨੰਦ ਆਨੰਦਨ ਵਜੇ ਬਾਜੇ, ਅਹੋ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸ਼ਰਨ ਸੁਆਮੀ, ਸੰਤ ਸੰਗ ਲਿਵ ਲੱਗ। ਸੋ ਇਸ ਤਰ੍ਹਾਂ ਦਾ ਜਦੋਂ ਸਮਾਗਮ ਬਣਿਆ ਉਸ ਵੇਲੇ ਹੈਰਾਨ ਹੋਈ ਜਾਂਦਾ, ਅਤੇ ਮਨ ਦੇ ਵਿੱਚ ਖਿਆਲ ਆਇਆ ਕਿ ਆਏ ਤਾਂ ਹੈ, ਮੈਂ ਕੁਛ ਹੁਣ ਜਲ ਪਾਣੀ ਛਕਾਵਾਂ। ਉਸ ਵੇਲੇ ਬੇਨਤੀ ਕੀਤੀ, ਪਾਤਸ਼ਾਹ ਦੂਰ ਤੋਂ ਚੱਲ ਕੇ ਆਇਆ, ਗਰੀਬ ਦੇ ਪਾਸ ਜੋ ਰੁੱਖੀ ਮਿੱਸੀ ਹੈ ਆਪ ਹੁਕਮ ਕਰੋ ਅਤੇ ਮੈਂ ਤਿਆਰ ਕਰਾਂ। ਮਹਾਰਾਜ ਕਹਿਣ ਲੱਗੇ ਕੋਈ ਨਹੀਂ ਭਾਈ ਲਾਲੋ, ਤਿਆਰ ਕਰੋ, ਅਸੀਂ ਜ਼ਰੂਰ ਛਕਾਂਗੇ, ਕਿਉਂਕਿ ਤੇਰਾ ਕਿਰਤ ਅੰਨ ਜੋ ਹੈ ਉਹ ਕਿਰਤ ਦਾ ਸੁੱਚੀ ਕਰਦਾ, ਉਹ ਰੁੱਖਾ ਨਹੀਂ ਹੈ, ਉਹਦੇ ਵਿੱਚ ਤਾਂ 36 ਪ੍ਰਕਾਰ ਦੇ ਭੋਜਨ ਸਮਾਏ ਹੋਏ ਨੇ। ਸੋ ਉਸ ਵੇਲੇ ਭਾਈ ਲਾਲੋ ਬਾਹਰ ਨੂੰ ਚਲਿਆ ਜਾਂਦਾ, ਘਰਵਾਲੀ ਨੂੰ ਕਹਿਤਾ ਕੀ ਹੈ ਘਰ ਦੇ ਅੰਦਰ, ਕਹਿਣ ਲੱਗੀ ਬਾਜਰੇ ਦਾ ਕੋਧਰੇ ਦਾ ਆਟਾ, ਘਿਓ ਵਗੈਰਾ ਹੈ ਕੁਛ, ਕਹਿੰਦੀ ਘਿਓ ਤਾਂ ਹੈ ਨਹੀਂ, ਫਿਰ ਮਹਾਂਪੁਰਸ਼ਾਂ ਨੂੰ ਆਪਾਂ ਰੁੱਖਾ ਹੀ ਪ੍ਰਸ਼ਾਦਾ ਛਕਾਵਾਂਗੇ, ਚੰਗਾ ਮੈਂ ਸਾਗ ਤੋੜ ਕੇ ਲਿਆਉਣਾ, ਸਾਗ ਬਣਾਵਾਂਗੇ ਅਤੇ ਜਿਹਾ ਜਿਹਾ ਉਹ ਅੱਜ ਅੱਗੇ ਧਰ ਦਾਂਗੇ, ਆਪਣੀ ਹਾਲਤ ਤਾਂ ਇਹ ਜਾਣਦੇ ਹੀ ਨੇ ਸਾਰੀ, ਕੋਈ ਅਚੇਜ ਕਰਨ ਦੀ ਲੋੜ ਨਹੀਂ। ਸੋ ਇੱਧਰਲੇ ਪਾਸੇ ਜਦੋਂ ਚੱਲੇ ਆਪਣੇ ਆਪਣੇ ਕੰਮਾਂ 'ਚ ਰੁੱਝ ਜਾਂਦੇ ਨੇ, ਉਸ ਵੇਲੇ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਐਂ ਲੱਗਦਾ ਜਿਵੇਂ ਤੁਸੀਂ ਤਾਂ ਬਹੁਤ ਦੇਰ ਦੇ ਇਹਨੂੰ ਜਾਣਦੇ ਹੋ। ਮਹਾਰਾਜ ਕਹਿਣ ਲੱਗੇ ਮਰਦਾਨਿਆ ਇਹ ਸਾਧੂ ਹੈ, ਭਗਤ ਹੈ, ਆਪਾਂ ਦੁਨੀਆਂ ਦਾ ਚੜ੍ਹਾਈ ਕੀਤੀ ਹੈ ਦੁਨੀਆਂ ਦੇ ਉੱਤੇ, ਪਖੰਡਾਂ ਨੂੰ ਦੂਰ ਕਰਨ ਦੀ, ਹਨੇਰਾ ਦੂਰ ਕਰਨ ਦੀ, ਧੁੰਦ ਹਟਾਉਣ ਵਾਸਤੇ, ਅਤੇ ਪਹਿਲਾ ਆਪਣਾ ਜੋ ਪੜਾਅ ਹੈ ਉਹ ਇੱਕ ਸੰਤ ਦੇ ਘਰ ਹੈ, ਕਿਰਤੀ ਦੇ ਘਰ ਹੈ, ਜੋ ਭਗਤੀ ਦਾ ਸਰੂਪ ਹੈ, ਭਗਤੀ ਕਰਦਾ। ਅਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ ਕਿ ਸੁਣ ਕਰ ਬਚਨ ਵਿਚਾਰੇ ਸ੍ਰੀ ਮੁਖ ਚੀਨੋ ਸੰਤ ਸਰੂਪਾ, ਭਗਤ ਕਰਤ ਬੀਤੇ ਕੁਛ ਜਨਮਾ, ਅਬ ਵੀ ਸਫਲ ਅਨੂਪਾ। ਕਹਿੰਦੇ ਇਹਨੂੰ ਭਗਤੀ ਕਰਦੇ ਨੂੰ ਕਈ ਜਨਮ ਬੀਤ ਗਏ ਨੇ ਅਤੇ ਇਹਦੀ ਭਗਤੀ ਨੂੰ ਹੁਣ ਫਲ ਲੱਗਣਾ, ਆਪਾਂ ਨੂੰ ਨਿਰੰਕਾਰ ਜੀ ਇੱਥੇ ਲੈ ਆਏ ਨੇ। ਉਸ ਵੇਲੇ ਇੱਕ ਪਾਸੇ ਪ੍ਰਸ਼ਾਦਾ ਤਿਆਰ ਹੁੰਦਾ, ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਂ ਆਪ ਦੇ ਬੜੇ ਸਤਸੰਗ ਕੀਤੇ ਨੇ, ਆਪ ਬੜੇ ਉਪਦੇਸ਼ ਦਿੰਦੇ ਹੋ, ਅਤੇ ਆਪ ਭਗਤੀ ਦਾ ਉਪਦੇਸ਼ ਕਿਉਂ ਜ਼ਿਆਦਾ ਦਿੰਦੇ ਹੋ। ਮਹਾਰਾਜ ਕਹਿੰਦੇ ਜਿਹੜਾ ਗਿਆਨ ਦਾ ਮਾਰਗ ਹੈ, ਕਸ਼ਟ ਯੋਗ ਦਾ ਮਾਰਗ ਹੈ, ਬੁੱਧੀ ਯੋਗ ਦਾ ਮਾਰਗ ਹੈ, ਸਮ ਯੋਗ ਦਾ ਮਾਰਗ ਹੈ, ਇਹ ਬੜੇ ਮਜ਼ਾਨੇ ਆ, ਤਰਨ ਦੇ ਰਸਤੇ ਨੇ, ਪਰ ਇਹ ਖਤਰਿਆਂ ਨਾਲ ਭਰੇ ਹੋਏ ਨੇ। ਇਹਨਾਂ ਦੇ ਵਿੱਚ ਆਦਮੀ ਗਿਰ ਜਾਂਦਾ, ਕਿਉਂਕਿ ਮਾਇਆ ਜਿਹੜੀ ਹੈ ਉਹਨੂੰ ਨੱਟਣੀ ਆਖਦੇ ਨੇ, ਛਲਣੀ ਆਖਦੇ ਨੇ, ਉਹ ਛਲ ਲਿਆ ਕਰਦੀ ਹੈ, ਇਹ ਮੂਹਰੇ ਖੜ੍ਹੇ ਨਹੀਂ ਰਹਿ ਸਕਦੇ। ਜੋ ਭਗਤੀ ਹੈ ਉਹ ਰਸਤਾ ਹੋਰ ਹੈ, ਹੈ ਬਹੁਤ ਸਖਾਲਾ, ਇਹ ਰਸਤਾ ਹੋਰ ਹੈ, ਇਹ ਪਰਮੇਸ਼ੁਰ ਦੇ ਦਰ 'ਤੇ ਬੇਖਟ ਕੇ ਲੈ ਜਾਂਦਾ। ਇਹਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਨਹੀਂ ਆਉਂਦੀਆਂ ਜਿਹਦੇ ਵਿੱਚ ਬੇੜੀ ਡੋਲਦੀ ਰਹੇ, ਸਹਿਜ ਦਾ ਰਸਤਾ। ਸੋ ਇਸ ਕਰਕੇ ਅਸੀਂ ਇਹ ਪ੍ਰਵਾਨ ਕੀਤਾ ਕਲਯੁਗ ਵਾਸਤੇ। ਪਾਤਸ਼ਾਹ ਸਮਾਂ ਤਾਂ ਹੈ ਹੁਣ ਆਪਣੇ ਕੋਲ, ਤਾਂ ਪ੍ਰਸ਼ਾਦਾ ਤਿਆਰ ਕਰਦੇ ਨੇ, ਅਤੇ ਤੁਸੀਂ ਕਿਰਪਾ ਕਰਕੇ ਮੈਨੂੰ ਕੁਛ ਭਗਤੀ ਬਾਰੇ ਦੱਸ ਸਕਦੇ ਹੋ, ਭਗਤੀ ਕੀ ਹੁੰਦੀ ਹੈ? ਕਿਉਂਕਿ ਮੈਂ ਸੁਣਦਾ ਆਉਂਦਾ ਇਸ ਨੂੰ ਬੰਦਗੀ ਕਹਿੰਦੇ ਨੇ, ਇਸ ਨੂੰ ਭਗਤੀ ਕਹਿੰਦੇ ਨੇ, ਸੂਫੀ ਪੀਰ ਵੀ ਕਹਿੰਦੇ ਨੇ ਬੰਦਗੀ ਕਰੋ, ਬੰਦਗੀ ਕਰੋ, ਬੰਦਗੀ ਦਾ ਦਾਨ ਮੰਗਦੇ ਨੇ। ਅਤੇ ਮੈਨੂੰ ਇਹ ਸਮਝ 'ਚ ਨਹੀਂ ਆਉਂਦੀ ਵੀ ਬੰਦਗੀ ਕੀ ਹੋਈ, ਭਗਤੀ ਕੀ ਹੋਈ, ਕਿਰਪਾ ਕਰਕੇ ਦੱਸ ਸਕਦੇ ਹੋ ਜੇ ਆਪ ਨੂੰ ਖੇਚਲ ਨਾ ਹੋਵੇ। ਕਹਿੰਦੇ ਮਰਦਾਨਿਆ ਤੈਂ ਭਲੀ ਬਾਤ ਪੁੱਛੀ ਹੈ, ਧਿਆਨ ਦੇ ਕੇ ਸਰਵਣ ਕਰੀ, ਸੰਖੇਪ ਰੂਪ ਦੇ ਵਿੱਚ ਅਸੀਂ ਤੈਨੂੰ ਦੱਸਦੇ ਹਾਂ। ਭਗਤ ਨਵੇਂ ਪ੍ਰਕਾਰਾ, ਭਗਤ ਨਵੇਂ ਪ੍ਰਕਾਰਾ, ਬਹੁਤ ਚੰਗੀ ਗੱਲ ਪੁੱਛੀ। ਕਿਉਂਕਿ ਸੰਸਾਰ ਕਹਿੰਦਾ ਤਾਂ ਹੈ ਫਲਾਣਾ ਭਗਤੀ ਕਰਦਾ, ਫਲਾਣਾ ਭਗਤ ਹੈ, ਫਲਾਣਾ ਬੰਦਗੀ ਕਰਦਾ। ਕਹਿੰਦਾ ਮਹਾਰਾਜ ਮੈਂ ਵੀ ਸੁਣਦਾ ਆਇਆ, ਪਰ ਮੈਨੂੰ ਪਤਾ ਨਹੀਂ ਲੱਗਦਾ ਵੀ ਭਗਤੀ ਕੀ ਹੁੰਦੀ ਹੈ ਅਤੇ ਬੰਦਗੀ ਕੀ ਹੁੰਦੀ ਹੈ। ਸਮਾਂ ਇਕਾਂਤ ਦਾ ਸਮਾਂ, ਕਿਰਪਾ ਕਰਕੇ ਆਪਣੇ ਮੁਖਾਰਬਿੰਦ ਤੋਂ ਇਹਦੇ ਬਾਰੇ ਮੈਨੂੰ ਕੋਈ ਜਾਣੂ ਕਰਾਓ। ਮਹਾਰਾਜ ਕਹਿੰਦੇ ਪਹਿਲੀ ਜੋ ਭਗਤੀ ਹੋਇਆ ਕਰਦੀ ਹੈ ਉਹ ਹੁੰਦੀ ਹੈ ਸਤ ਸੰਗਤ ਦੀ ਸੇਵਾ ਕਰਨੀ, ਪੱਖੇ ਚੱਲਣੇ, ਜਲ ਫਲਾਉਣਾ, ਜੋੜੇ ਸਾਂਭ ਕੇ ਰੱਖਣੇ, ਸਾਜ ਵਜਾਉਣੇ, ਕੀਰਤਨ ਕਰਨਾ, ਬਚਨ ਸੁਣਨੇ, ਧਿਆਨ ਦੇ ਕੇ ਬਚਨਾਂ ਨੂੰ ਸੁਣ ਕੇ ਮੰਨਣਾ, ਮੰਨ ਕੇ ਹਿਰਦੇ 'ਚ ਤਾਰਨਾ, ਹਿਰਦੇ 'ਚ ਤਾਰ ਕੇ ਉਹਦੇ 'ਤੇ ਅਮਲ ਕਰਨਾ। ਕਹਿੰਦੇ ਸਤਸੰਗਤ ਸਸਰਖਾ ਕਰਨੀ, ਸੇਵਾ ਕਰਨੀ, ਮਿਲ ਤੇ ਕਾਲ ਬਿਤਾਵੈ, ਉਹਦੇ ਨਾਲ ਮਿਲ ਕੇ ਆਪਣਾ ਸਮਾਂ ਬਤੀਤ ਕਰਦਾ ਰਹੇ, ਨੇਮ ਨਾਲ ਸਤਸੰਗ 'ਚ ਜਾਂਦਾ ਰਹੇ, ਉੱਥੇ ਜਾ ਕੇ ਸੇਵਾ ਕਰੇ। ਕਹਿੰਦੇ ਭਗਤੀ ਪਹਿਲੀ ਹੋਇਆ ਕਰਦੀ। ਦੂਸਰੀ ਜੋ ਭਗਤੀ ਹੈ ਉਹ ਹੋਇਆ ਕਰਦੀ ਹੈ ਕਿ ਹਰ ਗੁਰ ਕੈ ਯਥੇ ਆਸ ਸੁਨੀਜੈ, ਗੁਰੂ ਦੇ ਇਤਿਹਾਸ ਨੂੰ ਪਿਆਰ ਦੇ ਨਾਲ ਸੁਣੋ। ਜਿਸ ਤਰ੍ਹਾਂ ਆਪਾਂ ਹੁਣ ਗੁਰੂ ਦਾ ਇਤਿਹਾਸ ਕਹਿ ਰਹੇ ਹਾਂ ਅਤੇ ਨਾਲ ਗੁਰਮਤਿ ਦੀ ਵਿਚਾਰ ਵੀ ਕਹਿ ਰਹੇ ਹਾਂ, ਕਹਿੰਦੇ ਇਹਨੂੰ ਧਿਆਨ ਦੇ ਨਾਲ ਸੁਣ। ਮਨ ਇਕਾਗਰ ਲਾਵੈ, ਮਨ ਨੂੰ ਇਕਾਗਰ ਕਰਕੇ ਸਾਰੇ ਪਾਸਿਆਂ ਤੋਂ ਰੋਕ ਕੇ ਇਸ ਗੁਰੂ ਦੇ ਇਤਿਹਾਸ ਦੇ ਸੁਣਨ ਵਿੱਚ ਲਾਵੇ, ਜਿਸ ਤੋਂ ਗੁਰੂ ਦੇ ਨਾਲ ਪਿਆਰ ਪੈਦਾ ਹੁੰਦਾ, ਗੁਰੂ ਦੀ ਨੇੜਤਾ ਪ੍ਰਾਪਤ ਹੁੰਦੀ ਹੈ। ਮਨ ਦੇ ਵਿੱਚੋਂ ਜੋ ਦੁਆਇਸ਼ ਦੇ, ਘਬਰਾਹਟ ਦੇ ਫੁਰਨੇ ਨੇ, ਦੁਨੀਆਂ ਦੇ ਫੁਰਨੇ ਨੇ, ਉਹ ਸਾਰੇ ਨਿਕਲਣੇ ਸ਼ੁਰੂ ਹੋ ਜਾਂਦੇ। ਅਤੇ ਤੀਸਰੀ ਭਗਤੀ ਮਰਾਨੇ ਆ, ਦੋ ਤਾਂ ਸਮਝ ਗਿਆ ਨਾ, ਕਹਿੰਦਾ ਹਾਂ ਮਹਾਰਾਜ ਮੈਂ ਸਮਝ ਗਿਆ। ਪਹਿਲੀ ਤਾਂ ਹੈ ਸੰਗਤ ਦੇ ਵਿੱਚ ਆ ਕੇ ਸੇਵਾ ਕਰਨੀ, ਦੂਸਰੀ ਹੋਇਆ ਕਰਦੀ ਹੈ ਗੁਰੂ ਦੇ ਅਸਿਆਸ ਨੂੰ ਪਿਆਰ ਦੇ ਨਾਲ ਸਰਵਣ ਕਰਨਾ, ਤੀਸਰੀ ਹੋਇਆ ਕਰਦੀ ਹੈ ਗੁਰੂ ਦਾ ਧਿਆਨ ਹਿਰਦੇ 'ਚ ਧਾਰਨ ਕਰਨਾ ਅਤੇ ਉਹਦੇ ਵਿੱਚ ਅੰਤਰਮੁਖ ਹੋ ਕੇ ਫਿਰ ਸੇਵਾ ਕਰਨੀ। ਉਸ ਨੂੰ ਇਸ ਤਰ੍ਹਾਂ ਦੇ ਨਾਲ ਸਮਝ ਲਓ,
ਤਰਜੇ ਮਨ ਵਿੱਚ ਧਿਆਨ ਗੁਰੂ ਦੇ,
ਇੱਕ ਬਹੁਰੰਗ ਹੁੰਦੀ ਹੈ, ਇੱਕ ਅੰਤਰੰਗ ਹੁੰਦੀ ਹੈ। ਪਹਿਲਾਂ ਬਹਿਰੰਗ ਹੋਇਆ ਕਰਦੀ ਹੈ ਅਤੇ ਬਾਅਦ ਅੰਤਰੰਗ ਅੰਤਰ ਹੋਇਆ ਕਰਦੀ ਹੈ। ਮਾਨਸਿਕ ਭਗਤੀ ਇਹਨੂੰ ਕਹਿੰਦੇ ਨੇ ਅਤੇ ਗੁਰੂ ਦੇ ਸਰੂਪ ਨੂੰ ਹਿਰਦੇ 'ਚ ਵਸਾ ਕੇ ਉਹਨਾਂ ਦੇ ਚਰਨਾਂ ਕਮਲਾਂ 'ਚ ਬੈਠਣਾ ਅਤੇ ਸੁਰਤ ਦੇ ਨਾਲ ਸ਼ਬਦ ਜੋੜ ਕੇ ਫਿਰ ਉਹਦਾ ਅਭਿਆਸ ਕਰਨਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਹੈ, ਕਿਉਂਕਿ ਖਿਆਲ ਆਪਣੇ ਆਪਣੇ ਨੇ, ਬਈ ਜੀ ਇਹ ਤਾਂ ਫਿਰ ਬੁੱਤ ਪ੍ਰਸਤੀ ਹੋ ਗਈ। ਬੁੱਤ ਤਾਂ ਅਸੀਂ ਸਦਾ ਹੀ ਪੂਜਦੇ ਹਾਂ, ਦਿਨ ਰਾਤ ਬੁੱਤ ਸਾਡੇ ਅੰਦਰ ਰਹਿੰਦੇ। ਕਿਸੇ ਦੇ ਅੰਦਰ ਪੁੱਤਰ ਦਾ ਬੁੱਤ ਸਮਾਇਆ ਹੋਇਆ, ਕਿਸੇ ਦੇ ਲੜਕੀ ਦਾ, ਕਿਸੇ ਦੇ ਨੂੰਹ ਦਾ, ਕਿਸੇ ਦੇ ਸੱਸ ਦਾ, ਕੋਈ ਬੁੱਤ ਐਸਾ ਹੈ ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ, ਕੋਈ ਬੁੱਤ ਐਸੇ ਨੇ ਜਿਨ੍ਹਾਂ ਦੇ ਨਾਲ ਅਸੀਂ ਦੁਪਿਆਰ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਦੁਆਇਸ਼ ਕਰਦੇ ਹਾਂ। ਕਿਸੇ ਦੇ ਅੰਦਰ ਪੈਸੇ ਦਾ ਬੁੱਤ ਸਮਾਇਆ ਹੋਇਆ, ਕਿਸੇ ਦੇ ਅੰਦਰ ਫੈਕਟਰੀਆਂ ਦਾ, ਇੰਡਸਟਰੀਆਂ ਦਾ, ਜ਼ਮੀਨਾਂ ਦਾ, ਜਾਇਦਾਦਾਂ ਦਾ, ਰੱਖਾਂ ਦਾ, ਅਨੇਕਾਂ ਕਿਸਮ ਦੇ ਬੁੱਤ। ਕਿਸੇ ਦੇ ਅੰਦਰ ਰਾਜਸੀ ਸ਼ਕਤੀ ਦਾ ਬੁੱਤ ਸਮਾਇਆ ਹੋਇਆ, ਤੇ ਕਿਸੇ ਦੇ ਅੰਦਰ ਕੋਈ ਬੁੱਤ ਹੈ, ਕਿਸੇ ਦੇ ਅੰਦਰ ਕੋਈ ਬੁੱਤ ਹੈ, ਕੌਣ ਹੈ ਜਿਹਦੇ ਅੰਦਰ ਕੋਈ ਚੀਜ਼ ਸਮਾਈ ਨਹੀਂ ਹੋਈ? ਉਹਨੇ ਸਾਰੇ ਬੁੱਤਾਂ ਤੋਂ ਸ੍ਰੇਸ਼ਟ ਗੁਰੂ ਦਾ ਬੁੱਤ ਹੋਇਆ ਕਰਦਾ, ਕਿਉਂਕਿ ਅਸੀਂ ਅਜੇ ਤੱਕ ਗੁਰੂ ਨੂੰ ਸਮਝਿਆ ਨਹੀਂ ਵੀ ਗੁਰੂ ਕੀ ਹੁੰਦਾ। ਜੇ ਅਸੀਂ ਕਹੀਏ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਮੂਰਤ ਗੁਰ ਸ਼ਬਦ ਦੀ ਤਾਂ ਜੇ ਸਾਨੂੰ ਸਮਝ 'ਚ ਨਹੀਂ ਆਈ ਹੈ, ਮਨ ਨੂੰ ਟਿਕਾਉਣਾ ਹੈ ਤਾਂ ਸਬਰ ਹਮੇਸ਼ਾ ਕਿਸੇ ਵਜੂਦ ਦਾ ਹੋਇਆ ਕਰਦਾ। ਸੋ ਉਹ ਉੱਚੀ ਅਵਸਥਾ ਹੈ ਜੋ ਸ਼ਬਦ ਦੀ ਸੁਰਤ ਦੇ ਨਾਲ ਲਵਾਈ ਹੈ। ਇਸ ਤੋਂ ਅੱਗੇ ਜੋਤੀ ਦਾ ਹੋਇਆ ਕਰਦਾ ਅਤੇ ਇਸ ਤੋਂ ਅੱਗੇ ਜੋ ਹੋਇਆ ਕਰਦਾ ਉਹ ਗਿਆਨ ਦੀ ਅਵਸਥਾ ਹੋਇਆ ਕਰਦੀ ਹੈ। ਪਹਿਲੀ ਪਹਿਲੀ ਜਮਾਤ 'ਚ ਨਹੀਂ ਇਹ ਚੀਜ਼ਾਂ ਆਇਆ ਕਰਦੀਆਂ। ਜੇ ਕੋਈ ਪਹਿਲੀਆਂ ਜਮਾਤਾਂ ਕਰੇ ਨਾ, ਸਿੱਧਾ ਹੀ ਐੱਮ ਏ 'ਚ ਦਾਖਲ ਹੋਣਾ ਚਾਹੇ, ਉਹ ਕਿਤਾਬਾਂ ਨਹੀਂ ਪੜ੍ਹ ਸਕਿਆ ਕਰਦਾ, ਕੋਰਸ ਨਹੀਂ ਪੜ੍ਹਦਾ, ਕਿਉਂਕਿ ਹੇਠਾਂ ਤੋਂ ਉੱਪਰ ਨੂੰ ਜਾਣਾ ਪੈਂਦਾ। ਸੋ ਇਸ ਕਰਕੇ ਆਪ ਫਰਮਾਨ ਕਰਦੇ ਹਾਂ ਕਿ ਪਦ ਅਰਵਿੰਦ ਮਲਿੰਦ ਕਰੈ ਮਨ, ਜਰਨਾ ਕਮਲਾਂ ਨੂੰ ਹਿਰਦੇ 'ਚ ਧਾਰਨ ਕਰਕੇ ਉਹਨਾਂ 'ਤੇ ਸੀਸ ਤਰਕੇ ਮਨ ਜਿਹੜਾ ਹੈ ਪਿਆਰ ਕਰੇ। ਗੁਰਮੂਰਤ ਉਰ ਧਿਆਨਾ, ਗੁਰੂ ਦੀ ਮੂਰਤ ਦਾ ਹਿਰਦੇ 'ਚ ਧਿਆਨ ਕਰ। ਜਿਸ ਥਾਂ ਅੱਖਾਂ 'ਤੇ ਨੱਕ ਦੀ ਜਾੜਾ ਹੈ ਇਹਨੂੰ ਬ੍ਰਹਮੰਡੀ ਹਿਰਦਾ ਕਹਿੰਦੇ ਨੇ, ਪਿੰਡੀ ਹਿਰਦਾ ਜਿਹੜਾ ਵਾਲਟ ਹੋਇਆ ਕਰਦਾ ਦਿਲ। ਸੋ ਉਹਦੇ ਵਿੱਚ ਧਿਆਨ ਕਰੇ ਗੁਰੂ ਦਾ, ਇਹ ਮਦਾਨਿਆ ਤੀਸਰੀ ਭਗਤੀ। ਚੌਥੀ ਭਗਤੀ ਇਹ ਹੁੰਦੀ ਹੈ ਕਿ ਪਿਆਰ ਦੇ ਨਾਲ ਮਨ ਨੂੰ ਚਿੱਤ ਨੂੰ ਇਕਾਗਰ ਕਰਕੇ ਸ਼ਬਦ ਦਾ ਰੂਪ ਹੋ ਕੇ ਹਰੀ ਦਾ ਜਸ ਕਰੇ। ਇਹ ਨਾ ਮਨ ਵਿੱਚ ਖਿਆਲ ਆਵੇ ਵੀ ਮੇਰੇ ਬਾਜੇ ਦੀਆਂ ਸੁਰਾਂ ਨੂੰ ਲੋਕ ਸੁਣ ਅਤੇ ਮੈਂ ਨਵੀਂ ਤੇ ਨਵੀਂ ਟਿਊਨ ਕੱਢ ਕੇ ਇਹਨਾਂ ਨੂੰ ਦਿਖਾਵਾਂ। ਇਹ ਤਾਂ ਨਿਰਾਰਥਕ ਚੀਜ਼ਾਂ ਨੇ, ਕਿਸੇ ਲੇਖੇ 'ਚ ਨਹੀਂ ਪਿਆ ਕਰਦੀਆਂ, ਕਿਉਂਕਿ ਬਿਰਤੀ ਉੱਥੇ ਨਹੀਂ ਜਾਂਦੀ ਜਿੱਥੇ ਜਾਣੀ ਚਾਹੀਦੀ ਹੈ, ਉਹ ਸੁਰਾਂ ਸਰਾਂ 'ਚ ਉਲਝ ਕੇ ਰਹਿ ਜਾਂਦੀ। ਇਸ ਤੋਂ ਵੀ ਉੱਤੇ ਹੋ ਕੇ ਸ਼ਬਦ ਦਾ ਰੂਪ ਹੋ ਕੇ ਜਦੋਂ ਹਰੀ ਦਾ ਜਸ ਕਰਦਾ ਹੈ ਮਰਦਾਨਿਆ, ਇਹ ਚੌਥੀ ਭਗਤੀ ਹੈ ਅਤੇ ਇਹਨੂੰ ਪ੍ਰਧਾਨ ਭਗਤੀ ਕਹਿੰਦੇ ਨੇ। ਕਲ ਯੁਗ ਮੈਂ Thank you. ਦੀ ਜਿਹੜੀ ਪ੍ਰਧਾਨਗੀ ਮਿਲੀ ਹੋਈ ਹੈ ਕਲਯੁਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਆ ਲਾਏ ਧਿਆਨ ਫਲ ਕੀ ਹੋਏਗਾ ਆਪ ਤਰੇ ਸਗਲੇ ਕੁਲ ਤਾਰੇ ਦਰਗੇ ਪਾਤਸ਼ਾਹ ਜਾਏਗਾ ਕੀਰਤਨ ਕਿਹਾ ਕਿਵੇਂ ਕਰਨਾ ਚਾਹੀਦਾ ਇਹਦੇ ਵਿੱਚ ਭੇਦ ਹੈ ਸਾਰਿਆਂ ਨੂੰ ਇੱਕ ਤਾਂ ਹੈਗਾ ਸੁਰ ਰਸ ਬਾਜੇ ਦੀਆਂ ਸੁਰਾਂ ਦਾ ਢੋਲਕੀ ਦੇ ਜ਼ੋਰ ਦਾ ਸਤਾਰ ਦੀਆਂ ਸੁਰਾਂ ਅਤੇ ਹੋਰ ਸਾਜ਼ਾਂ ਦੀਆਂ ਸੁਰਾਂ ਉਹਨਾਂ ਦੇ ਮੇਲ ਦਾ ਇੱਕ ਰਸ ਹੋਇਆ ਕਰਦਾ ਸੁਰ ਰਸ ਕਹਿੰਦੇ ਨੇ ਇੱਕ ਹੋਇਆ ਕਰਦਾ ਸ਼ਬਦ ਦਾ ਰਸ ਸ਼ਬਦ ਰਸ ਕਿਸੇ ਵਡਭਾਗੀ ਨੂੰ ਪ੍ਰਾਪਤ ਹੁੰਦਾ ਸੁਰ ਰਸ ਦੇ ਨਾਲ ਆਦਮੀ ਦੀ ਸੁਰਤੀ ਸੁਰਾਂ 'ਚ ਉਲਝ ਕੇ ਰਹਿ ਜਾਂਦੀ ਉਹ ਵਧੀਆ ਤੇ ਵਧੀਆ ਟਿਊਨਾਂ ਬਣਾ ਬਣਾ ਕੇ ਸੁਣਾਉਂਦਾ ਸੁਰ ਰਸ ਹੁੰਦਾ ਉਹ ਟਿਊਨਾਂ ਅੰਦਰ ਵੱਜਦੀਆਂ ਨੇ ਸ਼ਬਦ ਨਹੀਂ ਫਿਰ ਬਾਅਦ 'ਚ ਵੱਜਦਾ ਨਵੀਂ ਤੇ ਨਵੀਂ ਜਿਹੜੀ ਟਿਊਨ ਸੁਣਾਉਂਦਾ ਉਹ ਦਿਮਾਗ ਦੇ ਅੰਦਰ ਵੱਜਦੀਆਂ ਰਹਿੰਦੀਆਂ ਨੇ ਉਹ ਸੁਰ ਰਸ ਕਹਾਇਆ ਕਰਦਾ ਇੱਕ ਹੋਇਆ ਕਰਦਾ ਸ਼ਬਦ ਰਸ ਉਹਦੇ ਨਾਲ ਸ਼ਬਦ ਅੰਦਰ ਬੋਲਦਾ ਰਹਿੰਦਾ ਸੁਰ ਦਾ ਕੋਈ ਧਿਆਨ ਨਹੀਂ ਹੁੰਦਾ ਸੁਰਾਂ ਪਿੱਛੇ ਹੁੰਦੀਆਂ ਸ਼ਬਦ ਅੱਗੇ ਹੁੰਦੇ ਸੋ ਉਹਦੇ ਬਾਰੇ ਫਰਮਾਨ ਕਰਦੇ ਹਾਂ ਕਿ ਪ੍ਰੇਮ ਸਹਿਤ ਗੁਣ ਗਾਵੈ ਮੁਖ ਸੋ ਐਵੇਂ ਨਾ ਲੋਕਾਂ ਨੂੰ ਦਿਖਾਉਣ ਵਾਸਤੇ ਗਾਵੇ ਅਤੇ ਜਦੋਂ ਪ੍ਰੇਮ ਸਹਿਤ ਗਾਉਂਦਾ ਹੈ ਉਸ ਵੇਲੇ ਅੰਦਰ ਅਸਰ ਹੁੰਦਾ ਹੈ ਪ੍ਰੇਮ ਹੈ ਝਰਨਾਟਾ ਮਾਰਦਾ ਕਰੰਟ ਦਿੰਦਾ ਅੱਖਾਂ ਉੱਖਾਂ ਨਹੀਂ ਖੋਲ੍ਹ ਕੇ ਫਿਰ ਇੱਧਰ ਉੱਧਰ ਦੇਖਦਾ ਮੈਨੂੰ ਕੋਈ ਦੇਖਦਾ ਵੀ ਹੈ ਕਿ ਨਹੀਂ ਦੇਖਦਾ ਨਾ ਢੋਲਕੀ ਵਾਲੇ ਨੂੰ ਉਹਨੂੰ ਦੇਖਣ ਦੀ ਲੋੜ ਪੈਂਦੀ ਹੈ ਢੋਲਕੀ ਵਾਲਾ ਰਲਦਾ ਰਲਦਾ ਨਹੀਂ ਰਲਦਾ ਨਾ ਰਲੇ ਉਹ ਪ੍ਰੇਮ ਦੇ ਵਿੱਚ ਲੀਨ ਹੁੰਦਾ ਉਹਨੇ ਪ੍ਰੇਮ ਦੇ ਵਿੱਚ ਲੀਨ ਕਰਨਾ ਇੱਕ ਬਾਰਿਸ਼ ਹੋ ਰਹੀ ਹੁੰਦੀ ਹੈ ਪਿਆਰ ਦੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ ਸਾਜ ਤਾਂ ਉਹਦੀ ਸਹਾਇਤਾ ਵਾਸਤੇ ਹੋਇਆ ਕਰਦੇ ਨੇ ਥੋੜ੍ਹੇ ਬਹੁਤੇ ਜਿਹੜਾ ਸਾਜਦਾ ਅਸੀਂ ਕੀਰਤਨ ਕਰਦੇ ਹਾਂ ਸੁਰਾਂ ਕੱਢਦੇ ਹਾਂ ਨਵੇਂ ਅਤੇ ਨਵੀਆਂ ਟਿਊਨਾਂ ਲਾਉਂਦੇ ਹਾਂ ਉਹ ਜਿਹੜੀ ਚੀਜ਼ ਹੋਇਆ ਕਰਦੀ ਹੈ ਉਹ ਸ਼ਬਦ ਦੇ ਰਸ ਵਿੱਚ ਨਹੀਂ ਲਿਜਾਂਦੀ ਸੁਰ ਦੇ ਰਸ 'ਚ ਰਸ ਵਿੱਚ ਸੁਰਤ ਨੂੰ ਫਸਾ ਕੇ ਰੱਖ ਲੈਂਦੀ ਹੈ ਜਿਹੜੀ ਸ਼ਬਦ ਦੇ ਰਸ ਵਿੱਚ ਜਾਂਦੀ ਹੈ ਉਹ ਸੁਰ ਤੋਂ ਉੱਚੀ ਹੋ ਜਾਂਦੀ ਹੈ ਸੁਰਤ ਉਹਦੇ ਵਿੱਚ ਕੀ ਹੁੰਦਾ ਹੈ ਪਲਕਾ ਬਲਤਾ ਨੇ ਆਵਾ ਆਨਾ ਨੇਤਰਾਂ ਦੇ ਵਿੱਚੋਂ ਜਲ ਜਾਏਗਾ ਸਰੀਰ ਦੇ ਵਿੱਚੋਂ ਝਰਨਾਟਾਂ ਆਉਣਗੀਆਂ ਸ਼ਬਦ ਦੀ ਚੋਟ ਸਹਿ ਨਹੀਂ ਹੁੰਦੀ ਫਿਰ ਅਤੇ ਐਸਾ ਵੀ ਹੁੰਦਾ ਕੰਟਰੋਲ ਹਟ ਜਾਵੇ ਮਸਤਾਨਾ ਹੋ ਜਾਂਦਾ ਆਦਮੀ ਪਤਾ ਹੀ ਨਹੀਂ ਰਹਿੰਦਾ ਉਸਨੂੰ ਆਲੇ ਦੁਆਲੇ ਦਾ ਸੋ ਐਸੇ ਭਾਵ ਦੇ ਅੰਦਰ ਮਦਾਨਿਆ ਜਦੋਂ ਕੀਰਤਨ ਕਰਦਾ ਹੈ ਕਹਿੰਦੇ ਇਹ ਫਿਰ ਭਗਤੀ ਹੈ ਚੌਥੀ ਪੰਜਵੀਂ ਜੋ ਭਗਤੀ ਹੈ ਉਹ ਹੈ ਦਮ ਸਮ ਭਾਵ ਰਗਤ ਕਰ ਮਨ ਤੇ ਸਾਰੀਆਂ ਇੰਦਰੀਆਂ ਨੂੰ ਰੋਕੇ ਕਰਮ ਇੰਦਰੀਆਂ ਨੂੰ ਅਤੇ ਗਿਆਨ ਇੰਦਰੀਆਂ ਨੂੰ ਦਮ ਕਹਿੰਦੇ ਨੇ ਇੰਦਰੇ ਰੋਕ ਲੈਣੇ ਸਮ ਕਹਿੰਦੇ ਆ ਮਨ ਨੂੰ ਰੋਕ ਲੈਣਾ ਮਨ ਨੂੰ ਨੱਠਣ ਦੇਣਾ ਕਿਸੇ ਪਾਸੇ ਜਿੱਧਰ ਨੂੰ ਜਾਂਦਾ ਵਾਰ ਵਾਰ ਜਿਹਨੂੰ ਪ੍ਰਤਿਹਾਰ ਕਹਿੰਦੇ ਨੇ ਵਾਰ ਵਾਰ ਮੋੜ ਕੇ ਫਿਰ ਸ਼ਬਦ 'ਤੇ ਲਾਉਣਾ ਵਾਰ ਵਾਰ ਫਿਰ ਰੋਕਣਾ ਫਿਰ ਸ਼ਬਦ 'ਤੇ ਲਿਆਉਣਾ ਰਸ ਵਿੱਚ ਇਹਦੀ ਟੁੱਬੀ ਲਵਾਉਣੀ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਾਉਣਾ ਸੋ ਉਹ ਹੈ ਕਿ ਦਮ ਸਮ ਭਾਵ ਰਕਤ ਕਰਮਨ ਅਤੇ ਸੁਰਗ ਆਦਿਕ ਤਜ ਚਾਹ ਕੋਈ ਦੁਨੀਆਂ ਦੀ ਵਾਸ਼ਨਾ ਹਿਰਦੇ 'ਚ ਨਾ ਰਹੇ ਸਵਾਏ ਪਰਮੇਸ਼ਰ ਤੋਂ ਨਾ ਕਿਸੇ ਸਵਰਗ ਦੀ ਨਾ ਬੈਕੁੰਠ ਦੀ ਨਾ ਕਿਸੇ ਧਨ ਦੀ ਨਾ ਕਿਸੇ ਹੋਰ ਚੀਜ਼ ਦੀ ਜਿੰਨਾ ਚਿਰ ਇਹ ਵਾਸ਼ਨਾ ਕੰਮ ਕਰਦੀਆਂ ਨੇ ਆਦਮੀ ਰਾਬਤੇ ਦੁਆਇਸ਼ ਵਿੱਚ ਪੀੜਿਆ ਜਾ ਰਿਹਾ ਦਿੜਕਿਆ ਜਾ ਰਿਹਾ ਉਹ ਭਗਤੀ ਦੇ ਰਸਤੇ 'ਤੇ ਨਹੀਂ ਅਜੇ ਪੈ ਸਕਿਆ ਸੋ ਇਸ ਤਰ੍ਹਾਂ ਦੇ ਨਾਲ ਸਮ ਅਤੇ ਦਮ ਇੰਦਰੇ ਰੋਕਣੇ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਅਤੇ ਮਨ ਨੂੰ ਰੋਕਣਾ ਮਨ ਦੇ ਅੰਦਰ ਬਹੁਤ ਗੱਲਾਂ ਨੇ ਕਿਸੇ ਨਾਲ ਵਰਿਆਈ ਕਰਦਾ ਕਿਸੇ ਨਾਲ ਵੈਰ ਕਰਦਾ ਅਪਮਾਨ ਕਰਦਾ ਕਿਸੇ ਨੂੰ ਮਾੜਾ ਕਹਿੰਦਾ ਕਿਸੇ ਨੂੰ ਚੰਗਾ ਕਹਿੰਦਾ ਇਹਨੂੰ ਸਭ ਚੀਜ਼ਾਂ ਨੂੰ ਰੋਕ ਕੇ ਇਹਨੂੰ ਸ਼ਬਦ ਦੇ ਸਿਧਾਂਤ ਉੱਤੇ ਲਾਉਣਾ ਛੇਵਾਂ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਛੇਵਾਂ ਹੈ ਉਹ ਵੀ ਧਿਆਨ ਦੇ ਨਾਲ ਸਰਵਣ ਕਰ ਲਓ ਭਗਤੀ ਦਾ ਛੇਵਾਂ ਉਹ ਹੈ ਕਿ ਪਹਿਲਾਂ ਇਹ ਕਹੇ ਕਿ ਵੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੁਝ ਮਾੜਾ ਹਮੇਸ਼ਾ ਦੂਸਰੇ ਨੂੰ ਉਹ ਕਹੇਗਾ ਜਿਹੜਾ ਆਪਣੇ ਆਪ ਨੂੰ ਚੰਗਾ ਕਹੇਗਾ ਜਿਹੜਾ ਚੰਗੇ ਕਹੇਗਾ ਉਹ ਗੁਰੂ ਤੋਂ ਦੂਰ ਚਲਾ ਜਾਏਗਾ ਮਹਾਰਾਜ ਕਹਿੰਦੇ ਚੰਗਿਆਂ ਨਾਲ ਨਹੀਂ ਸਾਡਾ ਕੋਈ ਸੰਬੰਧ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਜੇ ਪਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਅਮਾਰਾ ਸਭ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਮਿੱਤਰ ਬਣਨਾ ਸਾਡਾ ਤਾਂ ਮਿੱਤਰ ਬਣਨਾ ਤਾਂ ਸਭ ਤੋਂ ਬੁਰਾ ਆਪਣੇ ਆਪ ਨੂੰ ਗਿਣ ਲੈ ਅੱਜ ਤੋਂ ਬਾਅਦ ਕਿਸੇ ਨੂੰ ਬੁਰਾ ਨਾ ਮੰਨੀ, ਆਪਣੇ ਆਪ ਨੂੰ ਸਮਝੀ ਮੈਂ ਆਪਣੇ ਆਪ ਨੂੰ ਸੁਧਾਰਨ ਵਾਸਤੇ ਉਪਦੇਸ਼ ਕਰ ਰਿਹਾ, ਆਪਣੇ ਆਪ ਨੂੰ ਇਹ ਮੈਂ ਸਾਰੀਆਂ ਬਾਣੀ ਦੀਆਂ ਤੁਕਾਂ ਸੁਣਾ ਰਿਹਾ, ਲੋਕਾਂ ਨੂੰ ਨਾ ਸੁਣਾਈ। ਸੋ ਇਹਦਾ ਹੈ, ਜਦੋਂ ਇਹ ਚੀਜ਼ ਨਹੀਂ ਆਏਗੀ ਫਿਰ ਕਿਸੇ ਦਾ ਦੋਖ ਮਨ ਵਿੱਚ ਨਹੀਂ ਆਏਗਾ। ਜਦੋਂ ਦੋਖ ਨਹੀਂ ਆਏਗਾ ਰਾਗ ਤੇ ਦੁਆਇਸ਼ ਨਹੀਂ ਪੈਦਾ ਹੋਏਗਾ, ਮਨ ਪੀੜਿਆ ਨਹੀਂ ਜਾਏਗਾ। ਫਿਰ ਇਹ ਹੈ ਕਿ ਪਰਮੇਸ਼ੁਰ ਦੇ ਅਰਪਣ ਕਰ ਦਿਓ ਸਭ ਕੁਛ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਦੁੱਖ ਵਿੱਚ ਪੈ ਕੇ ਲਾਂਭੇ ਨਹੀਂ ਦਿੰਦਾ, ਮੈਂ ਇੰਨੀ ਭਗਤੀ ਕੀਤੀ, ਮੈਂ ਇੰਨੀ ਸੇਵਾ ਕਰੀ, ਰੱਬ ਕਹਿੰਦਾ ਨਾ ਕਰ, ਤੈਨੂੰ ਲੋੜ ਹੈ ਕਿ ਮੈਨੂੰ ਲੋੜ ਹੈ? ਤੇਰੀ ਭਗਤੀ ਦੇ ਅੰਦਰ ਕਸਰ ਹੈ ਕੋਈ? ਹਾਣ ਤੇ ਲਾਭ ਤੇਰੀਆਂ ਕਰਮਾਂ ਦਾ ਫਲ ਹੈ, ਕਦੇ ਹਾਣ ਹੁੰਦਾ ਤੂੰ ਉੱਛਣ ਲੱਗ ਜਾਂਦਾ। ਜਬ ਕੁਛ ਪਾਵਤ ਉਹ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਣ ਲੱਗਦਾ। ਤੇਰਾ ਪਿਆਰ ਮਾਇਆ ਨਾਲ ਹੈ, ਮੇਰੇ ਨਾਲ ਨਹੀਂ ਹੈ। ਮਿਲ ਜਾਂਦੀ ਹੈ ਤੂੰ ਛਾਲਾਂ ਮਾਰਦਾ, ਚਲੀ ਜਾਂਦੀ ਹੈ ਫਿਰ ਤੂੰ ਰੋਂਦਾ, ਮੈਨੂੰ ਲਾਂਭੇ ਦਿੰਦਾ। ਭਗਤੀ ਮੇਰੀ ਕਰਦਾ ਸੀ ਕਿ ਮਾਇਆ ਦੀ ਕਰਦਾ ਸੀ? ਤੂੰ ਤਾਂ ਆਪਣੇ ਕਾਰਜ ਦੀ ਸਿੱਧੀ ਵਾਸਤੇ ਲੱਗਿਆ ਹੋਇਆ ਸੀ, ਮੈਨੂੰ ਹੋਰ ਮਿਲ ਜਾਏ, ਹੋਰ ਮਿਲ ਜਾਏ। ਉਹੀ ਬਿਰਲਾ ਜਿਹੜਾ ਰੱਬ ਦੇ ਪਿਆਰ ਵਿੱਚ ਆ ਕੇ ਭਗਤੀ ਕਰਦਾ, ਉਹੀ ਹੈ ਬਿਰਲਾ। ਸੋ ਉਹਦੇ ਬਾਰੇ ਫਰਮਾਨ ਹੈ ਕਿ ਪਰ ਕੋ ਦੋਖ ਨਾ ਚੀਨਤ ਮਨ ਮੈਂ, ਪਰਾਇਆ ਦੋਖ ਮਨ ਵਿੱਚ ਨਾ ਲਿਆਵੇ। ਹਾਨ ਲਾਭ ਸਮਤਾ, ਘਾਟਾ ਮਿਲ ਹੋ ਜੇ, ਵਾਧਾ ਹੋ ਜੇ, ਮਾਣ ਹੋ ਜੇ, ਅਪਮਾਨ ਹੋ ਜੇ, ਕੋਈ ਚੰਗਾ ਕਹਿ ਦੇ, ਕੋਈ ਮਾੜਾ ਕਹਿ ਦੇ, ਉਹ ਮਨ ਵਿੱਚ ਨਾ ਲਿਆਵੇ। ਉਸ ਤੋਂ ਬਾਅਦ ਸੱਤਵਾਂ ਜੋ ਹੈ ਉਹ ਕਹਿੰਦੇ ਨੇ ਕਿ ਛਲ ਬਿਹੂਨ ਸਭ ਤੇ ਹੋਵਨ, ਕੋਈ ਵੀ ਛਲ ਕਪਟ ਕਿਸੇ ਨਾਲ ਨਾ ਕਰੇ, ਧੋਖੇ ਵਾਲੀ ਗੱਲ ਨਾ ਕਿਸੇ ਨਾਲ ਵੀ ਕਰੇ, ਨਾ ਕੋਈ ਕਪਟ ਵਾਲੀ ਕਰੇ। ਹਰ ਕੇ ਸੋਗ ਨਾ ਆਵੇ, ਖੁਸ਼ੀ ਤੇ ਗਮੀ, ਮਿਲ ਗਿਆ ਤੇ ਖੁਸ਼ੀਆਂ ਤੇ ਚਲਿਆ ਗਿਆ ਤਾਂ ਰੋਣਾ। ਇਹਨਾਂ ਚੀਜ਼ਾਂ ਤੋਂ ਅੱਡ ਹੋ ਕੇ ਆਪਣੇ ਮਨ ਨੂੰ ਰੱਖੇ। ਤੇ ਉਸ ਤੋਂ ਬਾਅਦ ਜੋ ਅੱਠਵੀਂ ਹੈ ਉਹ ਹੈ ਵਾਹਿਗੁਰੂ ਦੇ ਉੱਤੇ ਪੂਰਾ ਭਰੋਸਾ। ਉਹਨੂੰ ਹਰ ਵਕਤ ਇਹ ਸਮਝਣਾ ਵੀ ਮੇਰਾ ਜਿਹੜਾ ਪਰਮੇਸ਼ੁਰ ਹੈ ਉਹ ਸਰਬ ਕਲਾ ਸਮਰੱਥ ਹੈ, ਉਹ ਦੂਰ ਨਹੀਂ ਹੈ ਮੇਰੇ ਤੇ। ਤੇ ਉਹਦੀ ਪ੍ਰਤੀਤ ਹਿਰਦੇ ਚ ਧਾਰਨ ਕਰਨੀ।
ਗੁਰ ਕੀ ਪ੍ਰਤੀਤ
ਇਸ ਜਾਨ ਵਾਲਾ ਹਰ ਪ੍ਰਾਪਤੀ। ਭਗਤੀ ਸਿਰਫ ਉਹੀ ਕਰ ਸਕਦਾ ਜਿਹਦੇ ਮਨ ਦੇ ਅੰਦਰ ਗੁਰੂ ਦੀ ਪਰਮੇਸ਼ੁਰ ਦੀ ਦ੍ਰਿੜ ਪ੍ਰੀਤ ਹੋਵੇ, ਦ੍ਰਿੜ ਪ੍ਰਤੀਤ ਹੋਵੇ। ਜੇ ਪ੍ਰਤੀਤ ਨਹੀਂ ਆਈ ਤਾਂ ਗੱਲ ਨਹੀਂ ਕੋਈ ਵੀ ਬਣਿਆ ਕਰ। ਜਦੋਂ ਪ੍ਰਤੀਤ ਆ ਜਾਂਦੀ ਹੈ ਫਿਰ ਗੁਰੂ ਦੇ ਵਾਸਤੇ ਆਪਣਾ ਸਭ ਕੁਛ ਕੁਰਬਾਨ ਕਰਨ ਨੂੰ ਆਦਮੀ ਤਿਆਰ ਹੈ, ਉਹਦਾ ਹੁਕਮ ਮੰਨਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੁਕਮ ਨੇ, ਇਹ ਕਹਿੰਦੇ ਨਹੀਂ ਹੈ ਵੀ ਤੁਸੀਂ ਕੋਠੀਆਂ ਛੱਡ ਕੇ ਚਲੇ ਜਾਓ, ਨੌਕਰੀ ਛੱਡ ਕੇ ਚਲੇ ਜਾਓ, ਬਿਲਕੁਲ ਨਹੀਂ ਕਹਿੰਦੇ। ਇਹ ਕਹਿੰਦੇ ਖਾਂਦਿਆਂ ਪੀਂਦਿਆਂ ਪਹਿਨਦਿਆਂ ਤੁਸੀਂ ਹੁਕਮ ਮੰਨੋ ਅਤੇ ਘਰ ਵਿੱਚ ਰਹੋ, ਬਾਲ ਬੱਚਿਆਂ ਨੂੰ ਪਾਲੋ, ਐਬਲੀਗੇਸ਼ਨ ਪੂਰੀਆਂ ਕਰੋ, ਪਰ ਹੁਕਮ ਮੰਨੋ ਗੁਰੂ ਦਾ, ਇਹਦੇ ਨਾਲ ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਸਾਡੇ ਅੰਦਰ ਪ੍ਰਤੀਤ ਨਾ ਹੋਣ ਕਰਕੇ ਅਸੀਂ ਪੂਰੀ ਤਰ੍ਹਾਂ ਗੁਰੂ ਮਹਾਰਾਜ ਦਾ ਹੁਕਮ ਨਹੀਂ ਮੰਨਦੇ। ਮਨ ਕਲਪਨਾ ਮਨ ਦੇ ਅੰਦਰ ਹੈ, ਆਪਣੇ ਮਨ ਦੀ ਮਨੌਤ ਬਣਾਈ ਹੋਈ, ਅਸੀਂ ਦੂਸਰਿਆਂ ਦੇ ਉੱਤੇ ਠੋਸਦੇ, ਕਿਸੇ ਨੂੰ ਮਾੜਾ ਕਹਿੰਦੇ ਹਾਂ, ਕਿਸੇ ਨੂੰ ਚੰਗਾ ਕਹਿੰਦੇ ਹਾਂ। ਆਪਣੀਆਂ ਸਿੱਧਾ ਲਕੀਰਾਂ ਆਪੇ ਕੱਢੀਆਂ ਹੋਈਆਂ, ਗੁਰਮਤ ਦੀਆਂ ਲਕੀਰਾਂ ਨਹੀਂ ਹੈ। ਜਦੋਂ ਗੁਰਮਤ ਦੀ ਕਸਵੱਟੀ 'ਤੇ ਕੋਈ ਚੀਜ਼ ਤੋਲ ਕੇ ਦੇਖੀ ਜਾਂਦੀ ਹੈ ਉਹ ਛਿੱਥੀ ਪੈ ਜਾਂਦੀ ਹੈ, ਕੋਈ ਮਾਇਨੇ ਨਹੀਂ ਰੱਖਦੀ, ਫਿਰ ਬੜਾ ਔਖਾ ਹੁੰਦਾ ਆਦਮੀ, ਕਿਉਂਕਿ ਨੇਚੇ ਹੁੰਦੇ ਨੇ ਉਹਦੇ ਅੰਦਰ, ਗਲਤ ਨੇਚੇ ਬਣੇ।